तेरे सतगुरां ने मैनू ए बूझ बुझाई है। गुरु अमरदास साहब कहंदे भी जे ए बूझ बुझाई है कि इस मात लोक दी धरती ते जे तू आया ते कट पिच ना विहार, कट पिच नहीं विहाजनी, जे विहाजना ते बड़े बड़े कीमती रतन ने रतन। महाराज जी कहंदे उन्हां कीमती रतना उत्ते पदार्थां नूं वणजना कर, जिहड़े बड़े कीमती रतन। सब तो वड्डा कीमती रतन वैराग है, बड़ा कीमती रतन है वैराग। पर इत्थे गल एक रतन दी नहीं हुई, बहुवचन शब्द है। होर भी बड़े रतन, वैराग, विवेक, सम, दम, प्रतीक्षा, समाधान, प्राणायाम, ध्यान, धारणा, समाधि, सत, संतोख, दया, क्षमा, ये सारे रतन ही ने। तो महाराज जी ने यह बूझ बुझाई जनाई है कि भाई तू रतन पदार्थां नूं वणजना कर, कच ना इकट्ठा कर, कच पिच ना विहार, कच दा व्यापारी ना बन, रतना दा व्यापारी बन, कीमती रतना दा। जितने शुभ गुण ने उन्हां शुभ गुणा नूं ते पदार्थ दा पदार्थ, विद्वाना ने प्रेम नूं पदार्थ भी लिखा, प्रेम पदार्थ। जिहड़ा प्रेम रूपी पदार्थ है जां होर जिहड़े पदार्थ ने शुभ भाव ने, इना नूं वणजना कर, इना दा व्यापार कर, इना नूं विहाज। जिन्नी देर तक तेरे घट विच तेरे शरीर च साह चलदे ने, गुरु अमरदास तीसरे पातशाह कहंदे मेरे गुरु ने मैनू इह बूझ बुझाई है जनाई है कि तू कीमती रतना ते पदार्थां दी वणज कर, व्यापार कर।
लाहा लाभ हर भगत है, गुण मैं गुणी समाए राम।
हरी परमात्मा दी जड़ी भगती है यही सब तो वड्डा लाहा है, यही सब तो वड्डा लाभ लाभ है। परमेश्वर दी भगती दा लाहा लेना यह सब तो वड्डा लाभ है, इहदे वर्गा लाभ ही कोई नहीं। गुण मैं गुणी समाई राम। मेरे साहब गरीबन वाज दयानिध पातशाह जी कहंदे भाई गुरमुखो, ओ जड़ा गुणा दा मालक है अकाल पुरख वाहिगुरु परमेश्वर, जिन्हां दे कोले गुण है ना, जिहड़ा उपरला दस्सिया गुण, जिहड़े रतन पदार्थां नूं वणजदे ने, जिन्हां च गुण है ओ निरंकार वाहिगुरु परमेश्वर दे विच समा जांदे ने, ओहदे विच अभेद हो जांदे ने। गुणी समाए, गुणी परमात्मा विच, निरंकार विच, वाहिगुरु विच ओ समा जांदे ने। उहनां दी जिहड़ी सुरत है, उहनां दी जिहड़ी बिरती है, उस गुणी अकाल पुरख वाहिगुरु निरंकार विच समा जांदी है, भेद हो जांदी है।
गुण मैं गुणी समाए, जिस आप बुझाए, लाहा भगत संसारे।
जिन्हां नूं वाहिगुरु परमेश्वर आप कृपा करके बुझा दिंदा, जना दिंदा, ओही इस संसार दे विच आ के परमेश्वर दी भगती दा लाहा प्राप्त करदे ने। ये संसार विच भगती दा लाहा प्राप्त करदे ने, और जिहड़े वाहिगुरु निरंकार दी भगती दा लाहा लैंदे ने, ओ उस गुणी वाहिगुरु परमेश्वर विच, गुणी दा इत्थे अर्थ करांगे ज्ञान स्वरूप परमात्मा, उस ज्ञानमई स्वरूप वाहिगुरु विच, परमेश्वर विच ओह समा जांदे हन, अभेद हो जांदे हन।
बिन भगती सुख ना होई, दूजा पत खोई, गुरमत नाम आधारे।
परमेश्वर दी भगती तो बिना सुख नहीं प्राप्त हो सकता, बिन भगती सुख ना होई, ए गल पक्के दी है, पते दी है, टिकाने दी है कि जे सुख मिलदा तां रब दी परमेश्वर दी भगती तो मिलदा, प्रभु दी भगती तो बिना सुख नहीं प्राप्त हो सकता। महाराज जी दे बचन सुख नाही, बहुता धन खाटे सुख नाही, पेखे निरत नाटे। सुख ना ही बहु देश भरमाई है, ना तो सुख गुरु खालसा जी धन की कमाई करके है, ना सुख संसार दे निरत नाटकां नूं वेख के प्राप्त हुंदा है। बहुतिया देशां विच भटकी जाना भरमी जाना उहदे विचों भी सुख की प्राप्ति नहीं हुंदी। धन गुरु अमरदास साहब नूं पुछिए महाराज सुख किवें मिलदा है, ते महाराज गुरु अमरदास साहब सच्चे पातशाह कहिंदे भाई सिखो सुख की प्राप्ति परमेश्वर की भगती तो हो सकती है, और कोई तरीका नहीं। प्रभु की भगती बिना भगती तो सुख नहीं प्राप्त हो सकता। ते फिर महाराज जी कहते दूजे भाव च दुविधा च लगा होया बंदा अपनी इज्जत गवा लैंदा, दूजा पाए दूजा पत कोई, दूजे भाव च दुविधा च लग के अपनी इज्जत गवा ली। गुरमत नाम आधारे जेडे गुरु की मत दे धारनी ने उन्हां नूं वाहिगुरु परमेश्वर दे नाम का आधार है, वह अकाल पुरख निरंकार दे नाम दे आधार से आसरे ते रहिंदे हन।
वक्कर नाम सदा लाभ है जिसनो एत वपार लाए।
परमेश्वर का नाम सब तो वड्डा वक्कर है, सौदा है, और एदे विच ही सदा लाभ है, एदे विच भी लाहा है। पर इस व्यापार दे विच लगदा ओ है जिनू परमात्मा कृपा करके लाउंदा, जिसनो एत व्यापार लाए, जिहदे ते परमेश्वर दया करके निरंकार रहमत करके इस व्यापार विच लाउंदा है, उसे नूं इस नाम दे वखर दी हुंदी है, उसे नूं इस नाम दे सौदे दी प्राप्ति हुंदी है।
रतन पदारथ वणजिया जा सतगुर दे बुझाए।
वाहिगुरु परमेश्वर दे नाम रूपी रतना नूं पदार्था नूं वणजिए भाई, पर ओही वणजदे ने जिन्हां नूं सतगुरु जी बूझ बुझाउंदे ने, जिन्हां नूं सतगुरु जी कृपा करके जणाउंदे ने, ओही रतना ते पदार्था दे वणजी बणदे ने। नाम धन का वणज व्यापार भी ओही करदे ने जिन्हां नूं सतगुरु जी बुझाउंदे ने जणाउंदे हन।
माया मोह सब दुख है खोटा इहो व्यापार राम।
पातशाह जी कहिंदे भाई इह जिहड़ा माया दा मोह है ना, इह सब दुख रूप है। माया दे मोह विचों कदे किसे नूं सुख दी प्राप्ति नहीं होई। खालसा जी ये बड़ा वड्डा सिद्धांत मेरे साहब जी दस रहे ने, माया दे मोह च सुख नहीं है। जदों माया दा मोह करदे आ उदों दुख ही प्राप्त हुंदा। आ पुत्र धीआं साथ संबंधी रिश्तेदार पुकां बनाते सारी माया ही है, जो भी दिस रहा है माया है। थोड़े दे नाल मोह करांगे तो सुख नहीं मिल, सुख नहीं मिल, ये माया दा मोह दुख रूप है। ते महाराज जी कहंदे ये जिहड़ा व्यापार है ये बड़ा वड्डा खोटा व्यापार है, खोटा व्यापार आराम, खोटा व्यापार है माया दा जिहड़ा मोह है, ते खोटा व्यापार। हुण शुद्ध व्यापार नहीं है, खोटा, खोटे का मतलब भैड़ा व्यापार जिहदे च कोई लाभ नहीं, कोई मुनाफा नहीं, सिर्फ नुकसान ही नुकसान है, वह व्यापार है, उन्हें खोटा व्यापार कहते हैं। जिहदे च कोई लाभ नहीं हुंदा, सिर्फ नुकसान ही नुकसान हुंदा, उन्हें खोटा व्यापार कहते हैं, भैड़ा व्यापार। ये जड़ा व्यापार है ये खोटा व्यापार है, माया दा मोह दुख रूप है और ये खोटा व्यापार है।
कूड़ बोल बिख खावणी बहु वधै विकारा राम।
फिर जदों कूड़ बोल के जहर खांदा, कूड़ बोल झूठ बोल के बिख खांदा जहर खांदा, इन्ना झूठ बोलदा है। कई बारी दुकानदारी करदे आ हैरानी हो जाती है, ਇੱਕ ਦੁਕਾਨਦਾਰ ਜਦੋਂ ਕੋਈ ਸੌਦਾ ਵੇਚਦਾ ਆਪਣੀ ਦੁਕਾਨ ਤੇ ਕੋਈ ਵਸਤੂ ਵੇਚਦਾ ਹੈ, ਤਸਵੀਰ ਤਾਂ ਤਕਰੀਬਨ ਹਰ ਇੱਕ ਨੇ ਕੋਈ ਨਾ ਕੋਈ ਲਾਈ ਹੁੰਦੀ ਆਪਣੇ ਭਗਵਾਨ ਦੀ ਆਪਣੀ ਦੁਕਾਨ 'ਚ, ਉਹਦੇ 'ਤੇ ਹੱਥ ਵੀ ਕਰ ਦਿੰਦੇ, ਕਹਿੰਦੇ ਜੀ ਆਹ ਭਗਵਾਨ ਦੀ ਕਸਮ ਹੈ, ਮੈਂ ਆਪ ਇਹ ਚੀਜ਼ 200 ਰੁਪਏ ਦੀ ਲਿਆ। ਮੁੜ ਕੇ ਭਾਅ ਤੋਲ ਕਰਦਿਆਂ 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 ਉਹ 200 ਵਾਲੀ ਚੀਜ਼ 100 ਵਿੱਚ ਵੇਚਦਾ, ਕਸਮਾਂ ਖਾ ਕੇ ਜੀ। ਫਿਰ ਜੇ ਆਪ 200 ਦੀ ਲਈ ਮੁੜ ਕੇ 100 ਦੀ ਵੇਚ ਦਿੰਦਾ ਹੈ, ਹੈਰਾਨੀ ਹੋ ਜਾਂਦੀ ਆ ਵੀ ਪਹਿਲਾਂ ਕਸਮ ਤੱਕ ਵੀ ਖਾ ਲਏ। ਇਹਨੂੰ ਕਹਿੰਦੇ ਨੇ ਕੂੜ ਬੋਲ ਕੇ ਬਿਖ ਖਾਣਾ, ਜ਼ਹਿਰ ਖਾਣਾ, ਝੂਠ ਬੋਲ ਕੇ। ਇਹਦੇ ਨਾਲ ਕੀ ਹੁੰਦਾ? ਮਹਾਰਾਜ ਜੀ ਕਹਿੰਦੇ ਭਾਈ ਬਹੁ ਵਧਿਆ ਵਿਕਾਰਾ ਰਾਮ, ਵਿਕਾਰ ਵਧਦੇ ਨੇ ਕਲਯੁਗ ਦਾ ਇਹ ਜਿਹੜਾ ਸਮਾਂ ਹੈ, ਇਹਦੇ ਵਿੱਚ ਹਿਰਦੇ ਵਿੱਚ ਵਿਕਾਰ ਵਧਦੇ ਚਲੇ ਜਾਂਦੇ ਨੇ। ਬੰਦਾ ਜਦੋਂ ਕੂੜ ਬੋਲ ਕੇ, ਝੂਠ ਬੋਲ ਕੇ ਵਣਜ ਕਰਦਾ, ਵਪਾਰ ਕਰਦਾ, ਤੇ ਫਿਰ ਇਹਦੇ ਅੰਦਰ ਜਿਹੜੇ ਵਿਕਾਰ ਹਨ ਉਹ ਵਧਦੇ ਚਲੇ ਜਾਂਦੇ ਹਨ।
ਬਹੁ ਵਧੈ ਵਿਕਾਰਾ ਸਹਸਾ ਇਹੋ ਸੰਸਾਰਾ, ਬਿਨ ਨਾਵੈ ਪਤ ਕੋਈ।
ਇਹ ਸੰਸਾਰ ਸਹਸਿਆਂ ਦਾ ਘਰ ਹੈ, ਸਹਸਾ ਇਹੋ ਸੰਸਾਰ ਹੈ, ਸੰਸਿਆਂ ਦਾ ਘਰ, ਸਹਸਿਆਂ ਦਾ ਘਰ ਇਹ ਸੰਸਾਰ ਹੈ। ਇਹਦੇ ਵਿੱਚ ਰਹਿ ਕੇ ਇਹਦੇ ਅੰਦਰ ਵਿਕਾਰ ਵਧਦੇ ਚਲੇ ਜਾਂਦੇ ਨੇ, ਬਹੁ ਵਧੈ ਵਿਕਾਰ ਵਧਦੇ ਚਲੇ ਜਾਂਦੇ ਨੇ। ਤੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਆਪਣੀ ਇੱਜ਼ਤ ਗਵਾ ਲੈਂਦਾ, ਬਿਨ ਨਾਮੈ ਪਤ ਖੋਈ, ਪਰਮੇਸ਼ਰ ਦੇ ਨਾਮ ਤੋਂ ਇੱਜ਼ਤ ਗਵਾ ਲੈਂਦਾ, ਆਪਣੀ ਪਤ ਨੂੰ, ਆਪਣੀ ਆਬਰੂ ਨੂੰ ਰੋਲ ਬੈਠਦਾ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਆਪਣੀ ਇੱਜ਼ਤ ਨੂੰ ਗਵਾਉਂਦਾ ਹੈ।
ਪਰ ਪਰ ਪੰਡਤ ਵਾਦ ਵਖਾਣ, ਬਿਨ ਬੂਝੈ ਸੁਖ ਨਾ ਹੋਈ।
ਜਿਹੜੇ ਪੰਡਿਤ ਲੋਕ ਨੇ, ਵਿਦਵਾਨ ਲੋਕ ਨੇ, ਮਹਾਰਾਜ ਜੀ ਕਹਿੰਦੇ ਉਹ ਵੀ ਕਿਹੜਾ ਸ਼ਾਂਤ ਨੇ, ਜਿਨ੍ਹਾਂ ਨੇ ਵਿਦਿਆ ਪੜ੍ਹੀ ਹੈ, ਵਿਦਵਾਨ ਨੇ, ਉਹ ਕਿਹੜਾ ਸ਼ਾਂਤ ਬੈਠੇ ਨੇ। ਉਹ ਵੀ ਪੜ੍ਹ ਪੜ੍ਹ ਕੇ ਆਪਸ ਵਿੱਚ ਹੀ ਝਗੜਾ ਕਰੀ ਜਾਂਦੇ। ਕੋਈ ਕਹਿੰਦਾ ਜੀ ਦਵੈਤਵਾਦ ਦੀ ਭਗਤੀ ਹੁੰਦੀ ਹੈ, ਕੋਈ ਕਹਿੰਦਾ ਅਦਵੈਤਵਾਦ ਦੀ ਭਗਤੀ ਹੁੰਦੀ ਹੈ। ਉਹਨਾਂ ਦੇ ਆਪਸੀ ਝਗੜੇ ਹੀ ਨਹੀਂ ਮੁੱਕਦੇ। ਇੱਕ ਕਹਿੰਦਾ ਨਾ ਬਈ ਆਹ ਜਿਹੜਾ ਵੇਦ ਦਾ ਸਲੋਕ ਹੈ ਇਹਦਾ ਉਚਾਰਨ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ। ਦੂਜਾ ਕਹਿੰਦਾ ਨਹੀਂ ਜੀ ਏਦਾਂ ਹੈ। ਉਹਨਾਂ ਵਿੱਚ ਆਪਸ ਵਿੱਚ ਹੀ ਇੱਕ ਦੂਜੇ ਦੇ ਖਿਆਲਾਤ ਨਹੀਂ ਰਲਦੇ। ਇਹੀ ਕੁਝ ਅੱਜ ਸਾਡੇ ਘਰ ਦੇ ਵਿੱਚ ਵੀ ਹੋ ਰਿਹਾ, ਜਿਹੜਾ ਪੰਡਤਾਂ ਦਾ ਵਾਦ ਵਿਵਾਦ ਸੀ ਨਾ, ਉਹ ਸਾਡੇ ਵਿੱਚ ਵੀ ਆ ਗਿਆ। ਸਾਡੇ ਵੀ ਜਿਹੜੇ ਬੁੱਧੀਜੀਵੀ ਸਿੱਖ ਨੇ, ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ, ਉਹ ਵੀ ਸਾਰੇ ਇੱਕ ਦੂਜੇ ਤੇ ਦਾਵਾ ਕਰਦੇ। ਇੱਕ ਕਹਿੰਦਾ ਮੈਂ ਸਹੀ ਪੜ੍ਹਦਾ, ਦੂਜਾ ਕਹਿੰਦਾ ਮੈਂ ਸਹੀ ਪੜ੍ਹਦਾ। ਇੱਕ ਕਹਿੰਦਾ ਮੈਂ ਸਹੀ ਹਾਂ, ਦੂਜਾ ਕਹਿੰਦਾ ਮੈਂ ਸਹੀ। ਪਰ ਅਸਲ ਰਸ ਜਿਹੜਾ ਉਸ ਗੁਰਬਾਣੀ ਦੇ ਅੰਦਰ, ਸਤਿਗੁਰਾਂ ਦੇ ਸ਼ਬਦ ਦੇ ਅੰਦਰ, ਨਾ ਉਹ ਲੈ ਰਹੇ ਨੇ ਨਾ ਇਹ ਲੈ ਰਹੇ ਨੇ, ਸਿਰਫ ਸ਼ਬਦਾਂ ਦੇ ਬਾਹਰਲੇ ਹਾਵਾਂ ਭਾਵਾਂ ਦੇ ਵਿੱਚ ਹੀ ਉਲਝੇ ਪਏ। ਫਿਰ ਇਹ ਪੰਗਤੀ ਸਾਡੇ ਤੇ ਵੀ ਲਾਗੂ ਹੋਈ ਨਾ, ਅਸੀਂ ਕਿਹੜਾ ਬਚ ਗਏ। ਮਹਾਰਾਜ ਜੀ ਕਹਿੰਦੇ ਪੜ੍ਹ ਪੜ੍ਹ ਕੇ ਜਿਹੜੇ ਪੰਡਿਤ ਵਿਦਵਾਨ ਨੇ ਉਹ ਆਪਸ ਵਿੱਚ ਵਾਦ ਵਖਾਣਦੇ ਨੇ, ਝਗੜਾ ਕਰਦੇ ਨੇ, ਬਿਨ ਬੁੱਝੇ ਸੁੱਖ ਨਾ ਹੋਈ। ਜਦੋਂ ਤੱਕ ਉਹ ਬੁੱਝਦੇ ਨਹੀਂ, ਜਾਣਦੇ ਨਹੀਂ, ਉਦੋਂ ਤੱਕ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪੜ੍ਹਨਾ ਗੱਲ ਹੋਰ ਹੁੰਦੀ ਹੈ, ਫਿਰ ਪੜ੍ਹ ਕੇ ਬੁੱਝਣ ਵਾਲੀ ਗੱਲ ਦੂਸਰੀ ਹੈ। ਪੜ੍ਹਨ ਨੂੰ ਤਾਂ ਬੜੀ ਦੁਨੀਆ ਪੜ੍ਹ ਰਹੀ ਆ, ਕਿੰਨੇ ਵਿਦਿਆਲੇ ਚੱਲ ਰਹੇ ਨੇ, ਕਿੰਨੇ ਕਾਲਜ ਚੱਲ ਰਹੇ ਨੇ, ਕਿੰਨੀਆਂ ਯੂਨੀਵਰਸਿਟੀਆਂ ਚੱਲ ਰਹੀਆਂ ਨੇ। ਅੱਜ ਪੜ੍ਹਾਈ ਦਾ ਵਪਾਰੀਕਰਨ ਸਭ ਤੋਂ ਜ਼ਿਆਦਾ ਹੋ ਰਿਹਾ। ਇਸ ਗੱਲ ਨੂੰ ਹਰ ਵੇਲੇ ਧਿਆਨ 'ਚ ਰੱਖਣਾ ਚਾਹੀਦਾ, ਜਿਸ ਦੇਸ਼ ਦੇ ਵਿੱਚ ਵਿੱਦਿਆ ਇੱਕ ਵਪਾਰ ਬਣ ਜੇ, ਵਪਾਰ, ਉਹ ਦੇਸ਼ ਬਹੁਤੇ ਲੰਮੇ ਸਮੇਂ ਤੱਕ ਤਰੱਕੀ ਨਹੀਂ ਕਰ ਸਕਦਾ। ਜਿੱਥੇ ਵਿੱਦਿਆ ਵੇਚੀ ਜਾਂਦੀ ਹੋਵੇ, ਜਿੱਥੇ ਵਿੱਦਿਆ ਦਾ ਵਪਾਰੀਕਰਨ ਕੀਤਾ ਜਾਂਦਾ ਹੋਵੇ, ਉਸ ਦੇਸ਼ ਦਾ ਭਵਿੱਖ ਕੋਈ ਬਹੁਤਾ ਉਜਵਲ ਨਹੀਂ ਹੋ ਸਕਦਾ। ਇਹ ਸੱਚਾਈ ਹੈ। ਜਿਹੜੇ ਦੇਸ਼ ਪੜ੍ਹਾਈ ਨੂੰ ਮੁੱਖ ਰੱਖ ਕੇ ਵਿਦਿਆ ਨੂੰ ਮੁੱਖ ਰੱਖ ਕੇ ਘੱਟੋ ਘੱਟ ਬੱਚਿਆਂ ਨੂੰ ਵਿਦਿਆ ਤੇ ਇਹੋ ਜਿਹੇ ਹਿਸਾਬ ਨਾਲ ਪੜ੍ਹਾਈ ਜਾਏ ਕਿ ਉਹਨਾਂ ਦੇ ਮਾਂ ਬਾਪ ਉਹਨਾਂ ਦਾ ਖਰਚਾ ਉਠਾ ਸਕਣ, ਉਹ ਦੇਸ਼ ਤਰੱਕੀ ਵੀ ਕਰਦਾ, ਉਹ ਦੇਸ਼ ਵੱਧਦਾ ਫੁੱਲਦਾ ਵੀ। ਹੁਣ ਪੜ੍ਹਨਾ ਗੱਲ ਹੋਰ ਹੈ, ਪਰ ਬੁੱਝਣਾ ਇਹ ਦੂਸਰੀ ਗੱਲ ਹੈ। ਮਹਾਰਾਜ ਜੀ ਕਹਿੰਦੇ ਪੜ੍ਹ ਪੜ੍ਹ ਕੇ ਝਗੜਾ ਤਾਂ ਕਰਦੇ ਨੇ ਪਰ ਬੁੱਝਦੇ ਨਹੀਂ, ਤੇ ਜਦੋਂ ਤੱਕ ਬੁੱਝਦੇ ਨਹੀਂ ਉਦੋਂ ਤੱਕ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਬਿਨ ਬੁੱਝੇ ਸੁੱਖ ਨਾ ਹੋਈ, ਬਿਨਾਂ ਬੁੱਝਣ ਤੋਂ ਬਿਨਾਂ ਜਾਣਨ ਤੋਂ ਇਸ ਜੀਵ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਆਵਣ ਜਾਣਾ ਕਦੇ ਨਾ ਚੁੱਕਣ ਮਾਇਆ ਮੋਹ ਪਿਆਰਾ,
ਉਹਦਾ ਕਦੇ ਵੀ ਆਵਣਾ ਜਾਣਾ ਕਦੇ ਨਹੀਂ ਚੁੱਕਦਾ, ਨਾ ਜੰਮਣਾ ਨਾ ਮਰਨਾ, ਜਨਮ ਮਰਨ ਉਹਦਾ ਕਦੇ ਨਿਵਰਤ ਨਹੀਂ ਹੁੰਦਾ। ਆਵਣ ਜਾਣਾ ਕਦੇ ਨਾ ਚੁੱਕਾ, ਮਾਇਆ ਮੋਹ ਪਿਆਰਾ, ਕਿਹਦਾ? ਜਿਹੜਾ ਮਾਇਆ ਦੇ ਨਾਲ ਪਿਆਰ ਹੈ, ਮਾਇਆ ਦੇ ਨਾਲ ਮੋਹ ਹੈ, ਜਿਹਦੀ ਮਾਇਆ ਦੇ ਨਾਲ ਮਮਤਾ ਹੈ, ਉਹਦਾ ਆਵਣ ਜਾਣਾ ਕਦੇ ਨਹੀਂ ਚੁੱਕ ਸਕਦਾ।
ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹੋ ਵਪਾਰਾ।
ਮਾਇਆ ਦਾ ਮੋਹ ਭਾਈ ਸਾਰਾ ਦੁੱਖ ਰੂਪੀ ਹੈ, ਇਹ ਵਪਾਰ ਵੀ ਬੜਾ ਵੱਡਾ ਖੋਟਾ ਵਪਾਰ ਹੈ, ਜਿਹਦੇ ਵਿੱਚੋਂ ਕੋਈ ਲਾਭ ਨਹੀਂ ਕੋਈ ਮੁਨਾਫਾ ਨਹੀਂ ਹੈ।
ਖੋਟੇ ਖਰੇ ਸਭ ਪਰਖੀਆਂ ਨੂੰ ਤਿਤ ਸੱਚੇ ਕੈ ਦਰਬਾਰਾ ਰਾਮ।
ਸਤਨਾਮ। ਆ ਗੱਲਾਂ ਨਾਲ ਤਾਂ ਆਪਾਂ ਸਾਰੇ ਕਹਿੰਦੇ ਹਾਂ ਮੇਰੇ ਵਰਗਾ ਕੋਈ ਨਹੀਂ ਜੀ, ਮੈਂ ਬੜਾ ਖਰਾ ਸੱਚਾ ਸੁੱਚਾ ਇਨਸਾਨ, ਸਾਰੇ ਕਹਿੰਦੇ ਨੇ, ਕੋਈ ਕਹਿੰਦਾ ਆਪਣੇ ਆਪ ਨੂੰ ਮਾੜਾ? ਹਰ ਇੱਕ ਬੰਦੇ ਦਾ ਇਹੀ ਦਾਵਾ ਹੁੰਦਾ, ਮੇਰੇ ਵਰਗਾ ਕੌਣ ਹੈ ਜੀ, ਮੈਂ ਸੱਚ ਸੁੱਚ ਦਾ ਤਾਰਨੀ, ਮੈਂ ਸ੍ਰੇਸ਼ਟ, ਮੈਂ ਸਰਵੋਤਮ। ਤਕਰੀਬਨ ਬਾਜ ਪਾਤਸ਼ਾਹ ਕਹਿੰਦੇ ਭਾਈ ਜਦੋਂ ਅਕਾਲ ਪੁਰਖ ਸੱਚੇ ਸਾਹਿਬ ਦੀ ਦਰਗਾਹ ਚ ਗਿਆ ਨਾ, ਉੱਥੇ ਪਰਖਿਆ ਜਾਣਾ ਵੀ ਤੂੰ ਖੋਟਾ ਹੈ ਜਾਂ ਖਰਾ ਹੈ। ਉੱਥੇ ਖੋਟੇ ਤੇ ਖਰੇ ਦੀ ਪਰਖ ਹੋ ਜਾਣੀ, ਖੋਟਾ ਵੀ ਪਰਖਿਆ ਜਾਣਾ ਉੱਥੇ ਤੇ ਖਰਾ ਵੀ ਪਰਖਿਆ ਜਾਣਾ। ਸਾਹਿਬ ਕਹਿੰਦੇ ਉੱਥੇ ਪਤਾ ਲੱਗਣਾ, ਚਮਕਣ ਵਾਲੀ ਹਰ ਇੱਕ ਵਸਤੂ ਸੋਨਾ ਲੱਗਦੀ ਹੈ ਸੋਨਾ, ਪਰ ਗੁਰੂ ਖਾਲਸਾ ਜੀ ਚਮਕਣ ਵਾਲੀ ਉਹ ਜਿਹੜੀ ਹਰ ਇੱਕ ਸ਼ੈ ਸੋਨਾ ਜਾਪਦੀ ਹੈ ਨਾ, ਉਦੋਂ ਪਰਖੀ ਜਾਂਦੀ ਹੈ ਜਦੋਂ ਨਜ਼ਰ ਸਰਾਫਾਂ ਪਵੇ। ਜਦੋਂ ਕਿਸੇ ਸਰਾਫ ਦੀ ਨਜ਼ਰ ਪੈਂਦੀ ਹੈ ਨਾ, ਉਹ ਜਦੋਂ ਵੇਖਦਾ ਫਿਰ ਪਤਾ ਲੱਗਦਾ ਵੀ ਇਹ ਸੋਨਾ ਹੈ ਕਿ ਕੁਝ ਹੋਰ ਹੈ। ਖੋਟੇ ਖਰੇ ਦੀ ਪਰਖ ਉੱਥੇ ਹੁੰਦੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਪਰਮਾਤਮਾ ਦੀ ਸੱਚੇ ਸਾਹਿਬ ਦੀ ਜਿਹੜੀ ਦਰਗਾਹ ਹੈ ਨਾ, ਸੱਚੇ ਦਾ ਦਰਬਾਰ, ਉੱਥੇ ਪਰਖਿਆ ਜਾਣਾ ਵੀ ਖੋਟੇ ਕੌਣ ਨੇ ਤੇ ਖਰੇ ਕੌਣ ਹਨ।
ਖੋਟੇ ਦਰਗਾਹ ਛੁੱਟੀ ਹਨ, ਉਬੇ ਕਰਨ ਪੁਕਾਰਾ ਰਾਮ।
ਜਿਹੜੇ ਖੋਟੇ ਨੇ ਨਾ, ਉਹ ਪਰਮੇਸ਼ਰ ਦੀ ਦਰਗਾਹ ਚ ਸੁੱਟ ਦਿੱਤੇ ਜਾਂਦੇ ਨੇ, ਨਰਕਾਂ ਚ, ਨਰਕਾਂ ਦੀ ਅੱਗ ਦੇ ਵਿੱਚ ਸੜਨ ਵਾਸਤੇ ਉਹਨਾਂ ਨੂੰ ਸੁੱਟ ਦਿੱਤਾ ਜਾਂਦਾ। ਉੱਥੇ ਫਿਰ ਖਲੋਤੇ, ਉਫੇ ਦਾ ਮਤਲਬ ਹੈ ਖਲੋ ਕੇ, ਫਿਰ ਉਹ ਪੁਕਾਰਾਂ ਕਰਦੇ ਨੇ, ਤਾਹਾਂ ਮਾਰਦੇ ਨੇ, ਪਰ ਉਹਨਾਂ ਦੀ ਪੁਕਾਰ ਨਹੀਂ ਕੋਈ ਸੁਣਦਾ। ਜਿਹੜੇ ਖੋਟੇ ਨੇ ਨਾ, ਖੋਟੇ, ਉਹਨਾਂ ਖੋਟਿਆਂ ਨੂੰ ਸੁੱਟਿਆ ਜਾਂਦਾ ਹੈ, ਇਹੋ ਜਿਹੀ ਥਾਂ ਤੇ ਸੁੱਟਿਆ ਜਾਂਦਾ ਵੀ ਉੱਥੇ ਖਲੋਤੇ ਪੁਕਾਰਾਂ ਕਰਦੇ ਨੇ ਵੀ ਸਾਨੂੰ ਬਚਾ ਲਓ, ਸਾਨੂੰ ਰੱਖ ਲਓ, ਪਰ ਉਹਨਾਂ ਦੀ ਪੁਕਾਰ ਫਿਰ ਉਸ ਵੇਲੇ ਕੋਈ ਨਹੀਂ ਸੁਣਦਾ।
ਉਬੇ ਕਰਨ ਪੁਕਾਰਾ ਮੁਗਧ ਗਵਾਰਾ, ਮਨਮੁਖ ਜਨਮ ਗਵਾਇਆ।
ਉਬੇ ਕਰਨ ਪੁਕਾਰਾ, ਖਲੋਤੇ ਪੁਕਾਰਾਂ ਕਰਦੇ ਨੇ, ਉਹ ਮੁਗਧ ਗਵਾਰ ਨਾ ਸਮਝ ਮਨਮੁਖ, ਆਪਣਾ ਜਨਮ ਵਿਅਰਥ ਗਵਾ ਲਿਆ, ਉਹ ਫਿਰ ਉੱਥੇ ਖਲੋਤੇ ਪੁਕਾਰਾਂ ਕਰਦੇ ਹਨ।
ਦਿਖਿਆ ਮਾਇਆ ਜਿਨ ਜਗਤ ਭੁਲਾਇਆ, ਸਾਚਾ ਨਾਮ ਨਾ ਪਾਇਆ।
ਇਹ ਜਿਹੜੀ ਮਾਇਆ ਜ਼ਹਿਰ ਰੂਪ ਹੈ, ਦਿਖਿਆ ਮਾਇਆ ਜ਼ਹਿਰ ਰੂਪ ਹੈ, ਜਿਹਨੇ ਸਾਰੇ ਜਗਤ ਨੂੰ ਭੁਲਾਇਆ ਹੋਇਆ। ਕਹਿੰਦੇ ਮਾਇਆ ਕਿਹੋ ਜੀ ਹੈ? ਇਹਨੇ ਸਾਰੇ ਜਗਤ ਨੂੰ ਭੁਲਾ ਦਿੱਤਾ, ਸਾਰੇ ਜਗ ਨੂੰ ਭਰਮਾ ਦਿੱਤਾ ਹੈ। ਔਰ ਜਿੱਥੇ ਇਸ ਜੀਵ ਨੂੰ ਮਾਇਆ ਨੇ ਸਾਰੇ ਜਗਤ ਨੂੰ ਭੁਲਾਇਆ ਹੋਇਆ, ਤੇ ਉਹ ਭੁੱਲੇ ਹੋਏ ਜੀਵ ਨੂੰ ਪਰਮੇਸ਼ਰ ਦਾ ਸੱਚਾ ਨਾਮ ਨਹੀਂ ਪਾਉਂਦਾ। ਸੱਚਾ ਨਾਮ ਨਾ ਪਾਇਆ ਇਹੋ ਜਿਹੇ ਮਨਮੁਖ ਬੰਦੇ ਨੂੰ ਪਰਮੇਸ਼ਰ ਦਾ ਸੱਚਾ ਨਾਮ ਚੰਗਾ ਨਹੀਂ ਲੱਗਦਾ।
ਮਨਮੁਖ ਸੰਤਾਂ ਨਾਲ ਵੈਰ ਕਰ ਦੁੱਖ ਖੱਟੇ ਸੰਸਾਰਾ।
ਜਿਹੜਾ ਮਨਮੁਖ ਹੈ ਉਹ ਮਹਾਂਪੁਰਖਾਂ ਸੰਤਾਂ ਨਾਲ ਵੈਰ ਕਮਾਉਂਦਾ ਤੇ ਸੰਸਾਰ ਦੇ ਵਿੱਚ ਦੁੱਖ ਹੀ ਖੱਟਦਾ। ਉਹ ਵੈਰ ਕਮਾਉਂਦਾ ਤੇ ਵੈਰ ਕਮਾਉਂਦਾ ਸੰਸਾਰ ਦੇ ਵਿੱਚ ਦੁੱਖ ਹੀ ਖੱਟਦਾ ਹੈ।
ਖੋਤੇ ਖਰੇ ਪਰਖੀਆਂ ਸਿੱਤ ਸੱਚਾ ਰਾਮ।
ਖੋਤੇ ਤੇ ਖਰੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਰਖੇ ਜਾਂਦੇ ਨੇ, ਨਿਰੰਕਾਰ ਦੀ ਦਰਗਾਹ ਵਿੱਚ ਪਰਖੇ ਜਾਂਦੇ ਹਨ।
ਆਪ ਕਰੇ ਕਿਸ ਆਖੀ ਹੈ, ਹੋਰ ਕਰਨਾ ਕਿਸੂ ਨਾ ਜਾਈ ਰਾਮ।
ਇਹ ਭਾਈ ਕਰਨ ਕਰਾਉਣ ਵਾਲਾ ਤਾਂ ਇੱਕ ਪਰਮਾਤਮਾ ਹੀ ਹੈ ਨਾ, ਤੇ ਜੇ ਪਰਮਾਤਮਾ ਹੀ ਸਭ ਕੁਝ ਕਰ ਰਿਹਾ ਤੇ ਫਿਰ ਕਿਹਨੂੰ ਆਖੀਏ ਕਿ ਇੰਜ ਨਹੀਂ ਇੰਜ ਕਰ। ਕਰਨ ਕਰਾਉਣ ਵਾਲਾ ਇੱਕ ਨਿਰੰਕਾਰ ਹੀ ਹੈ ਨਾ, ਵਾਹਿਗੁਰੂ ਹੈ, ਹੋਰ ਕਰਨਾ ਕਿਸੂ ਨਾ ਜਾਈ ਰਾਮ। ਹੋਰ ਤਾਂ ਕਿਸੇ ਕੋਲ ਕੁਝ ਕੀਤਾ ਹੀ ਨਹੀਂ ਜਾ ਸਕਦਾ, ਨਾ ਹੀ ਕੋਈ ਕਰ ਸਕਦਾ।
ਜਿਤ ਭਾਵੈ ਤਿਤ ਲਾਏ ਸੀ, ਜਿਉ ਤਿਸ ਦੀ ਵਡਿਆਈ ਰਾਮ।
ਇੱਥੇ ਜਿਉ ਤਿਸ ਦੀ ਵਡਿਆਈ ਦਾ ਮਤਲਬ ਹੈ ਜਿਵੇਂ ਉਹਦੀ ਇੱਛਾ ਹੈ। ਵਡਿਆਈ ਦਾ ਇੱਥੇ ਅਰਥ ਕਰਾਂਗੇ ਇੱਛਾ। ਜਿਵੇਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਇੱਛਾ ਹੈ, ਉਹ ਆਪਣੀ ਇੱਛਾ ਮੁਤਾਬਕ ਜਿੱਧਰ ਉਹਨੂੰ ਪਾਉਂਦਾ ਉਧਰ ਹੀ ਇਸ ਜੀਵ ਨੂੰ ਲਾਉਂਦਾ। ਜਿਤ ਭਾਵ ਹੈ ਤਿਤ ਲਾਏ ਸੀ, ਜਿੱਧਰ ਉਹਨੂੰ ਪਾਉਂਦਾ ਉਧਰ ਇਹਨਾਂ ਜੀਵਾਂ ਨੂੰ, ਸੰਸਾਰ ਦੇ ਲੋਕਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਲਾਉਂਦਾ ਜਿਵੇਂ ਉਹਦੀ ਆਪਣੀ ਇੱਛਾ ਹੈ।
ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰਿਆਮ ਨਾ ਫੁੱਸੇ ਕੋਈ।
ਜਿਵੇਂ ਉਹਦੀ ਆਪਣੀ ਵਡਿਆਈ ਹੈ, ਭਾਵ ਉਹਦੀ ਆਪਣੀ ਇੱਛਾ ਹੈ, ਉਸੇ ਤਰ੍ਹਾਂ ਹੀ ਉਹ ਸਾਰੇ ਸੰਸਾਰ ਦੇ ਜੀਵਾਂ ਕੋਲੋਂ ਆਪਣਾ ਆਪ ਕਰਾ ਰਿਹਾ, ਆਪ ਕਰਾਏ। ਤੇ ਜੇ ਉਹ ਆਪ ਹੀ ਸਾਰਿਆਂ ਕੋਲੋਂ ਕਰਮ ਕਰਾ ਰਿਹਾ, ਤੇ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਵਰਿਆਮ ਹੈ। ਵਰਿਆਮ ਦਾ ਮਤਲਬ ਹੈ ਸੂਰਮਾ, ਇਹ ਸੂਰਮਾ ਹੈ। ਤੇ ਫੁੱਸੀ ਦਾ ਮਤਲਬ ਹੈ ਕਾਇਰ, ਗੀਤੀ, ਕੰਮ ਦਿਲ। ਕਹਿੰਦੇ ਇਹ ਨਹੀਂ ਕਹਿ ਸਕਦੇ ਵੀ ਇਹ ਸੂਰਮਾ ਤੇ ਕਾਇਰ ਹੈ, ਜੇ ਉਹ ਆਪ ਹੀ ਕਰਾ ਰਿਹਾ ਸਾਰਿਆਂ ਕੋਲੋਂ, ਉਹਦੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਕਰਨ ਕਰਾਉਣ ਵਾਲਾ, ਤੇ ਫਿਰ ਕਿਹਨੂੰ ਕਹੀਏ ਵੀ ਇਹ ਕਾਇਰ ਹੈ ਤੇ ਇਹ ਵਰਿਆਮ ਸੂਰਮਾ ਹੈ।
ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸ਼ੇ ਸੋਏ।
ਉਹ ਸਾਰੇ ਜਗਤ ਦਾ ਜੀਵਨ ਹੈ, ਸਾਰੇ ਸੰਸਾਰ ਨੂੰ ਦਾਤਾ ਦੇਣ ਵਾਲਾ ਦਾਤਾ, ਕਰਮ ਫਲ ਦਾਤਾ ਵਿਧਾਤਾ ਹੈ। ਆਪ ਹੀ ਜਿਹਦੇ ਤੇ ਕਿਰਪਾ ਕਰਕੇ ਜਿਹਨੂੰ ਬਖਸ਼ ਲਵੇ, ਉਹਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮੇਲ ਲੈਂਦਾ, ਆਪਣੇ ਵਿੱਚ ਅਭੇਦ ਕਰ ਲੈਂਦਾ ਹੈ।
ਗੁਰ ਪ੍ਰਸਾਦੇ ਆਪ ਗਵਾਈਆ ਨਾਨਕ ਨਾਮ ਪਤ ਪਾਈ।
ਗੁਰੂ ਦੀ ਕਿਰਪਾ ਨਾਲ ਆਪਣਾ ਆਪ ਗਵਾਈ ਲੈ, ਤੇ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਆਪਣਾ ਆਪ ਗਵਾ ਲਈਏ, ਤੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਨਾਮ ਦੁਆਰਾ ਫਿਰ ਇੱਜ਼ਤ ਹੁੰਦੀ ਹੈ। ਨਾਨਕ ਨਾਮ ਪਤ ਪਾਈ, ਨਾਮ ਦੇ ਦੁਆਰਾ ਫਿਰ ਇੱਜ਼ਤ ਦੀ ਪ੍ਰਾਪਤੀ ਹੁੰਦੀ ਹੈ, ਪਤ ਤੇ ਆਬਰੂ ਪ੍ਰਾਪਤ ਹੁੰਦੀ ਹੈ।
ਆਪ ਕਰੇ ਕਿਸ ਆਖੀਐ, ਹੋਰ ਕਰਨਾ ਕਿਸੂ ਨਾ ਜਾਏ।
ਜੇ ਉਹ ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ, ਤੇ ਫਿਰ ਕਿਹਨੂੰ ਆਖੀਏ? ਜਿਹੜਾ ਕੋਈ ਹੋਰ ਕਰਨ ਵਾਲਾ ਹੋਵੇ ਉਹਨੂੰ ਕਿਹਨੂੰ ਕਹੀਏ? ਹੋਰ ਕਰਨਾ ਕਿਸੇ ਦੇ ਹੱਥ ਵਿੱਚ ਹੈ ਹੀ ਨਹੀਂ। ਪਰਮਾਤਮਾ ਨੇ, ਨਿਰੰਕਾਰ ਨੇ, ਪਰਮੇਸ਼ਰ ਨੇ ਸਭ ਕੁਝ ਆਪਣੇ ਕੰਟਰੋਲ ਵਿੱਚ ਰੱਖਿਆ ਹੈ। ਖਾਲਸਾ ਜੀ, ਜੇ ਉਹਨੇ ਕੰਟਰੋਲ ਬੰਦਿਆਂ ਨੂੰ ਦਿੱਤਾ ਹੁੰਦਾ, ਬੰਦਾ ਬੰਦੇ ਨੂੰ ਜਿਉਣ ਨਾ ਦਿੰਦਾ ਜਿਹੋ ਜਿਹਾ ਵਰਤਾਰਾ ਵਰਤ ਰਿਹਾ। ਪਰਮੇਸ਼ਰ ਨੇ ਆਪਣੇ ਹੱਥ ਦੇ ਵਿੱਚ ਸਾਰੀ ਖੇਡ ਰੱਖੀ ਹੋਈ, ਉਹਨੇ ਅਕਾਲ ਪੁਰਖ ਨੇ ਸਾਰੀ ਤਾਕਤ ਆਪਣੇ ਹੱਥ 'ਚ ਰੱਖੀ ਹੋਈ, ਉਹਦੇ ਤੋਂ ਬਿਨਾਂ ਕੋਈ ਦੂਜਾ ਕਰਤਾ ਨਹੀਂ। ਹਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਵਰੂਪ ਦੀ आप दे सरवन कर रहे हो। गुरु पंजवे पातशाह जी महाराज जी की पावन पवित्र अमृत बाणी श्री सुखमणी साहिब जिहड़ियां दो अष्टपदियां गुरु साहब की कृपा नाल साडा कोई जोर नहीं ताण नहीं, दो अष्टपदियां सुखमणी साहिब जी दियां आपां पिछे विचार सुखे, तीसरी अष्टपदी प्रारंभ हो रही है और अष्टपदी की प्रारंभता तो पहला पंजवे पातशाह जी ने श्लोक उचारण किया। ये अमृत श्लोक इस अष्टपदी के अंदर जिहड़ा भाव है उसका तत् निरूपण कर रहा है, क्योंकि श्लोक दे विच सतगुरां ने तत् निरूपण किया, फिर उसे श्लोक की व्याख्या अगे सतगुरां ने अष्टपदी विच कीती। अष्टपदी तो पहला तीसरा श्लोक पंचम पिता शहीदां दे सरताज बाणी दे रचनहार रहमतां दे सौमे गरीबन वागधार गुरु अर्जन देव साहिब जी महाराज जी कृपा कर रहे ने, सतगुरां दे चरणां दे नाल अपनियां सुरतियां बिरतियां जोड़ के साहिब जी दी ए पावन पवित्र अमृत बाणी दी विचार सरवण करिए, जिस बाणी विचों सानू सारे सुख प्राप्त हुंदे ने, क्योंकि ये श्री सुखमणी साहिब है, इहदे विचों सानू सर्व सुखां दी प्राप्ति हुंदी है, ते सुखां दी प्राप्ति दी ये पावन अमृत बाणी सुखमणी इहदी तीसरी अष्टपदी आरंभ करिए, श्लोक सरवण करिए जी।
श्लोक बहु शास्त्र बहु सिमरति पिखे सरब टंडूल।
साडे देश दी धरोहर जेड़े पुरातन ग्रंथ ने, क्योंकि हर एक देश दी अपनी फिलासफी हुंदी है, सिद्धांत हुंदा है धार्मिक जगत दा। हिंदुस्तान दा मन्या जांदा जेड़ा सिद्धांत सी ओने शास्त्र सिमरतियां वेद और पुराण, ये भी ऋषियां मुनियां तपस्वियां ते अवतारी पुरखां दे उचारण कीते हुए। सतगुरु जी ने वेदां कतेबां दा खंडन नहीं किया, खंडन किया केवल उन्हां नूं पढ़ के करोड़न वाले जेड़े अल्प ज्ञानी सन उन्हां दा खंडन किया, भी पढ़दे तां हन पर उहदे अनुसार चलण दा यतन नहीं करदे। इत्थे साहिब जी कहिंदे ने मैं बहु शास्त्र, बहु शास्त्र का मतलब छे शास्त्र तो साढ़े हिंदुस्तान दे ही, साख शास्त्र है, न्याय शास्त्र है, वेदांत शास्त्र है, योग ये भी एक शास्त्र है, पूर्वी मीमांसा ये भी एक शास्त्र है। इन्हों महाराज जी ने गुरबाणी च खट शास्त्रा का नाम भी दिता, खट शास्त्र छे शास्त्र खट शास्त्र। साहब गुरु नानक पातशाह भी कहते ने छे घर छे गुर छे उपदेश छे घर छे शास्त्र। साहब कहते मैं वो शास्त्र भी वेख लेने, केवल छे नहीं इन्हां तो इलावा भी जेड़े होर शास्त्र ने वो भी वेख लेने, बहु शास्त्र बहुत सारे शास्त्र। ते फिर सिमरतियां दी गल आई है, बहु सिमरती सिमरतियां ने सताई, उन्हां सताई सिमरतियां सब तो श्रेष्ठ सिमरती जेड़ी है वो श्री मद भागवत गीता है। अर्जन नूं दिता होया उपदेश कुरुक्षेत्र की धरती से भगवान कृष्ण जी वल्लों वो सिमरती सिमरती और वेद विच फर्क नहीं है। जिन्ना सत्कार वो वेदा का करते ने उन्ना सिमरतियां का भी करते, क्योंकि सिमरती का श्लोक और वेद का श्लोक एक रूप ही मनिया जाता, कोई फर्क नहीं समझे जाए। साहब कहते मैं सिमरतियां भी वेखिया ने, शास्त्र भी वेखे ने, सिमरतियां भी वेखिया ने, देखे सर्ब टडोल टडोल के चंगी तरह, टंडोलन का मतलब है फरोल फरोल के चंगी तरह, एक एक अखर एक एक शब्द एक एक श्लोक वो मैं वेखे। हुण तुसी आखोगे भी गुरु अर्जन देव साहब केड़े कांशी विच जाके पढ़ते रहे ने, उन्होंने केड़े शास्त्र सिमरतियां जाके वेखे होणगे, ये सवाल कर दे जो पढ़े से पढ़न वाले तो होने आप, मेरे सतगुरु ते रचन वाले ने अखो सतना उन्होंने रचे हुए ने सारे, ते जिन्हां ने रचे होने ते उन्हां नूं तां पता ही है ना भी इहदे च की है, ये सारा संसार किहदा रचिया होया, यह रचया होया धन गुरु नानक देव साहब जी महाराज जी ने। रचना विच वेद भी आते ने, रचना विच शास्त्र भी आते ने, रचना विच दुनिया के जिन्ने ग्रंथ ने वह भी आते ने, जे रचना विच जीव जंतु आते ने ते भी ते रचना च ही ने ना, ये रचे ही मेरे सतगुरां दे होए, इस करके उन्होंने पता भी इन्हां च की है। कहिंदे मैं तां वेखे हुए ने सारे ढंडोले हुए, कले कले अखर नू वेख्या पड़चोलिया गया, केवल कहण मात्र नाल नहीं कहते वेख्या हो जान दे। मेरे साहब के चरणा विच बड़े बड़े वेद पाठी आउंदे, वेदा के ज्ञानी आउंदे, आके चर्चा भी करदे सी महाराज जी दे नाल, पर सतगुरां दे चरणा च झुक के मत्था टेक के मुड़दे सी, महाराज साडा ज्ञान तुहाडे ज्ञान अगे कोई मायने नहीं रखता, एदां जापदा जिवें सूरज दे सामने असीं दीवा जगाण दी कोशिश करदे, क्योंकि मेरे साहब दा जिहड़ा ज्ञान है ना वह ब्रह्म दा ज्ञान है, ते जिथे ब्रह्म दा ज्ञान हुंदा है उत्थे फिर दुनिया दा कोई ज्ञान ऐसा रह ही नहीं जांदा जिहदा उस नूं ज्ञान ना होवे ब्रह्म ज्ञान। तो साहब सच्चे पातशाह जी कहते मैं वेख ले ने चंगी तरह टंडोल के वो की कह रहे ने, शास्त्र सिमरतियां वेद वो सारे की कह रहे ने, वो सारे कुछ कह रहे ने, वेद भी कुछ कह रहे ने, सिमरतियां भी कुछ कह रही ने, शास्त्र भी कुछ कह रहे ने, वो कुछ कह रहे ने दुनिया के लोगों को की कह रहे ने पंजवें पातशाह श्री गुरु अर्जन देव साहब अगली पावन पंक्ति च फरमान करते हैं,
पूजस नाही हर हारे नानक नाम अमोल,
हर 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 गुरु वाहेगुरु वाहेगुरु। वो जिन्ने शास्त्र ने कहते ने भी इस नाम दे बराबर कोई चीज नहीं पूज सकती, पूजन का मतलब बराबरी नहीं कर सकती, सदृश नहीं हो सकते, यज्ञ ने हवन ने तीर्थ ने जिन्ने कर्म कांड ने नाम दे बराबर नहीं पूज सकते, नाम दे बराबर नहीं पूज सकते, नाम दे सदृश नहीं हो सकते। और हरि परमेश्वर का जेड़ा नाम है वो कोई साधारण नाम नहीं, दुनिया च ना विकते ने बड़े बड़े बंदियां दे, उन्हां दे ना विकते ने, आ कंपनियां ने ना बड़िया बड़िया बड़े ब्रांड ने उन्हां दे, भावें किसी साधारण चीज से भी अपना ब्रांड थप्पा ला देन उन्हां दा ना विकदा है, मुल ने उन्हां दे सारियां दे, पर मेरे परमात्मा दा नाम इतना कीमती है कि उहदी कोई कीमत ही नहीं, क्योंकि वो वेख ही नहीं सकता। नानक नाम अमोल अमोल है, ओदा कोई मुल नहीं, वो विकदा नहीं किसी बाजार, वो विकण वाली शह नहीं, अमोल है। कुल जमाने की दौलत, कुल जमाने का खजाना, कुल जमाने का रुपया, कुल जमाने की धरती प्रोपर्टी संपदा विभूति हीरे मोती जवाहरात, मैं कल्ले भारत खंड की नहीं सारे विश्व की गल करना, एक पासे रख दियो, एक पासे परमेश्वर का नाम, ता भी वह खजाना मेरे साहब के नाम का मुल नहीं कर पा सकता। नाम इतना चाहिए साई नाम अमोल, साई नाम अमोल, साई
नाम अमोल, साई नाम अमोल,
साई नाम अमोल, साई नाम अमोल,
साई नाम अमोल, साई नाम अमोल,
कीम न कोई जान दो, कीम न कोई जान दो,
कीम न कोई जान दो, कीम न कोई जान दो,
कीम न कोई जान दो, कीम न कोई जान दो,
न कोई जान दो, कीम न कोई जान दो,
साई नाम अमोल, साई नाम अमोल,
साई नाम अमोल, साई नाम अमोल,
साई नाम अमोल, साई नाम अमोल। कोई मुल नहीं इस नाम का। मेरे साहब भगत कबीर जी भी कहते, राजा से काशी का ओनू कि चाहना हुई कि मैनू नाम प्राप्त हो गए, नाम से कहते कि मिलू, किसे आख्या सोना चांदी तेरे कोल है राजा है, खजाना ले जा कबीर जी को चला जा, उन्हें थाल भर ले हीरिया ने, थाल भर ले मोतियां ने, थाल भर ले सोने दे, अगे रख के कहना जी आ लै लो, तो बदले च नाम दे दे, नाम दे दो बदले। साहब भगत कबीर जी ने अगों बचन कहा, वो राजा तेन कहने पा दिता भुलेखा, कंचन स्यों पाई है नहीं तोल, कंचन स्यों पाई है नहीं तोल, आ सोना दे के थोड़ी मिलेगा, तू तो थोड़ा जा लिया है, सारी दुनिया का सोना लिया के आ जा, ता भी ओदे बदले नाम नहीं मिलना। कहना महाराज फिर किवें मिलता है जेदा कोई मुल ही नहीं है, फिर नाले कह दो व्यापार करो, नाले कह दो नाम का व्यापार करना चाहिए सानू, ते जेदा मुल ही कोई नहीं, कोई तो व्यापार किवें करिए। कबीर जी कहते भाई एक रस्ता है नाम प्राप्त करने का, सोना चांदी का मुल नहीं है, एक रस्ता है वो है मन दे राम लिया है मोल, पढ़िए, मन दे राम लिया है मोल, मन दे राम लिया है मोल,
मन दे राम लिया है मोल, मन दे राम लिया है मोल,
मन दे राम लिया है मोल, मन दे राम लिया है मोल,
मन दे राम लिया है मोल, मन दे राम लिया है मोल,
मन दे के मुल मिलदा। इको तरीका मन वो पेट कर दे तो जब नाम मिल जाए, नाम की प्राप्ति हो जाएगी, नहीं तो महाराज कहते भी कोई चीज नहीं पुज सकती परमात्मा दे नाम दे सदृश, क्योंकि मेरे साहब का नाम ਅਮੋਲ ਹੈ, ਅਮੋਲ, ਇਹਦਾ ਕੋਈ ਮੁੱਲ ਨਹੀਂ, ਕੋਈ ਮੁੱਲ, ਅਮੋਲ। ਇਹ ਸਲੋਕ ਹੈ ਉਚਾਰਿਆ ਹੋਇਆ। ਹੁਣ ਇਸੇ ਨਾਮ ਦੀ ਵਡਿਆਈ ਅੱਗੇ ਅਸ਼ਟਪਦੀ ਦੇ ਵਿੱਚ ਹੈ ਕਿ ਨਾਮ ਅਮੋਲ ਹੈ, ਨਾਮ ਦੇ ਤੁਲ ਕਿਵੇਂ ਕੋਈ ਚੀਜ਼ ਨਹੀਂ ਪੁੱਜਦੀ। ਉਹ ਸਾਰਾ ਜ਼ਿਕਰ ਅੱਗੇ ਅਸ਼ਟਪਦੀ ਚ ਸਤਿਗੁਰੂ ਜੀ ਕਰ ਰਹੇ ਨੇ, ਸਮਾਂ ਇਜਾਜ਼ਤ ਨਹੀਂ ਦਿੰਦਾ, ਅੱਗੇ ਚੱਲਿਆ ਜਾਏ। ਤੋ ਮਹਾਰਾਜ ਜੀ ਦਇਆ ਕਰਨ, ਅਗਲਿਆਂ ਪ੍ਰਕਰਣਾਂ ਵਿੱਚ ਗੁਰਾਂ ਦੀ ਪਾਵਨ ਬਾਣੀ ਨੂੰ ਆਪਾਂ ਵਿਚਾਰਾਂਗੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਮਰਥ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿ